ਇੱਕਦਾਂ ਗੁਰੂ ਨੂੰ ਮੱਥਾ ਟੇਕਦੇ ਨੇ, ਉਹ ਤਾਂ ਨਹੀਂ ਗੁਰੂ ਦੇ ਬਣਿਆ ਕਰਦੇ। ਬਣਦਾ ਉਹ ਹੈ ਜਿਹੜਾ ਗੁਰੂ ਤੋਂ ਮੰਤਰ ਲੈ ਲਵੇ, ਮੰਤਰ ਮਿਲਦਾ ਅਮਰ ਛਕਣ ਤੋਂ ਬਾਅਦ। ਸੋ ਜਿਹੜੇ ਗੁਰੂ ਦੇ ਬਣ ਗਏ, ਮਹਾਰਾਜ ਕਹਿੰਦੇ ਉਹ ਜਿਹੜੇ ਨੇ ਉਹ ਪਰਮੇਸ਼ਰ ਤੱਕ ਚਲੇ ਜਾਂਦੇ ਨੇ, ਭਰਾ ਮਿਲੋ ਪ੍ਰਾਪਤ ਹੋਏ। ਵੈ ਸਵਾਗ ਸਵਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰਸ਼, ਜੇ ਤਾਂ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ ਫਿਰ ਤਾਂ ਇਹ ਮਹੀਨਾ ਹੈ ਬਹੁਤ ਵਧੀਆ, ਜੇ ਨਾ ਹੋਵੇ ਤਾਂ ਖੋ ਹੋਈ ਹੋਈ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪ੍ਰੇਮੀ ਦੂਰ ਦਰਾਜ ਤੋਂ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਾਸਤੇ ਇਸ ਪਵਿੱਤਰ ਅਸਥਾਨ ਫਤਵਾੜਾ ਸਾਹਿਬ ਬੜੇ ਲੰਬੇ ਸਫ਼ਰ ਕੱਟ ਕੇ ਆਏ ਹੋ, ਫਰੀਦਕੋਟ ਅਤੇ ਤਮੋੜ ਅਤੇ ਹੋਰ ਪਿੰਡਾਂ ਤੋਂ ਦੂਰ ਦਰਾਜ ਤੋਂ ਸਾਰੇ ਪਹੁੰਚੇ ਹੋ ਤੁਸੀਂ। ਜੋ ਆਪਣੇ ਖੇਚਲ ਝੱਲੀ ਹੈ ਉਹ ਤਪ ਹੈ ਆਪਦਾ ਸਦੋਗੁਣੀ ਤਪ, ਜਿਸ ਦਾ ਫਲ ਬੇਅੰਤ ਬੇਅੰਤ ਮਿਲਿਆ ਕਰਦਾ। ਦੁੱਖਾਂ ਦਾ ਨਾਸ਼ ਹੁੰਦਾ ਹੈ, ਵਿਘਨਾਂ ਦਾ ਨਾਸ਼ ਹੁੰਦਾ ਹੈ, ਅਤੇ ਜਿੰਨੇ ਦੂਰੀ 'ਤੇ ਕੋਈ ਆਉਂਦਾ ਹੈ ਉਨੇ ਕਦਮਾਂ ਦਾ ਸਮੇਤ ਜੱਗ ਮਿਲਦਾ ਹੈ। ਜਿਹੜਾ ਲੈ ਕੇ ਆਉਂਦਾ ਉਹ ਅੱਧੇ ਪੁੰਨ ਦਾ ਮਾਲਕ ਹੋ ਜਾਇਆ ਕਰਦਾ, ਸਹਿਸਵਾ ਉਹਦੇ ਕਰੋੜਾਂ ਵਿਘਨਾਂ ਦਾ ਨਾਸ਼ ਹੋ ਜਾਂਦਾ। ਸੋ ਅੱਜ ਵਿਸਾਖੀ ਦਾ ਦਿਨ ਹੈ, ਇਹਦੇ ਵਿੱਚ ਬਹੁਤ ਮਹੱਤਵਪੂਰਨ ਗੱਲਾਂ ਹੋਈਆਂ ਨੇ ਭਾਰਤ ਦੇ ਇਤਿਹਾਸ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਾਰੀ ਸ੍ਰਿਸ਼ਟੀ ਨੂੰ ਜਲਦੀ ਦੇਖਿਆ, ਬਾਬਾ ਦੇਖੇ ਧਿਆਨ ਧਰ, ਵੀ ਸਾਰਾ ਸੰਸਾਰ ਜਲ ਰਿਹਾ ਹੈ ਤਾਂ ਆਪਸ ਵਿੱਚ ਲੜ ਰਹੇ ਨੇ, ਹਨੇਰਾ ਹੋਇਆ ਪਿਆ। ਉਸ ਵੇਲੇ ਗੁਰੂ ਨਾਨਕ ਧਰਤ ਲੁਕਾਈ ਨੂੰ ਸੋਧਣ ਵਾਸਤੇ ਪਹਿਲਾ ਕਦਮ ਅੱਜ ਗੁਰੂ ਨਾਨਕ ਸਾਹਿਬ ਨੇ ਘਰੋਂ ਪੁੱਟਿਆ। ਦੋਏ ਬੱਚੇ ਲੱਤਾਂ ਦੇ ਨਾਲ ਚਿੰਬੜੇ ਹੋਏ ਨੇ, ਛੋਟੇ ਛੋਟੇ ਨੇ। ਪਿਤਾ ਦਾ ਪਿਆਰ ਹੈ, ਪਿਤਾ ਜੀ ਨਾ ਜਾਓ ਸਾਨੂੰ ਛੱਡ ਕੇ। ਮਾਤਾ ਸੁਲੱਖਣੀ ਦੇ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ, ਕਿੱਥੇ ਜਾ ਰਹੇ ਹੋ, ਕਿੰਨਾ ਚਿਰ ਵਾਸਤੇ ਜਾ ਰਹੇ ਹੋ? ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਹੁਕਮ ਹੈ ਅਕਾਲ ਪੁਰਖ ਦਾ, ਬਚਾਉਣ ਵਾਸਤੇ ਜਾ ਰਿਹਾ, ਕੁਛ ਉੱਗ ਸੁੱਗ ਤਾਂ ਦੇ ਜਾਓ, ਇਹ ਬੱਚਿਆਂ ਦਾ ਕੋਈ ਬੰਦੋਬਸਤ ਤਾਂ ਕਰ ਜਾਓ, ਮੈਂ ਕਿਵੇਂ ਪਾਲਾਂਗੀ, ਮਾਂ ਬਾਪ ਦੇ ਘਰ ਕਿੱਥੋਂ ਬੈਠਾਂਗੀ, ਅਤੇ ਬੇਬੇ ਨਾਨਕੀ ਦੇ ਉੱਤੇ ਮੈਂ ਬੋਝ ਬਣ ਕੇ ਕਿਵੇਂ ਬੈਠਾਂਗੀ, ਕਿਰਪਾ ਕਰੋ ਨਾ ਜਾਓ, ਆਪਣੇ ਬੱਚਿਆਂ ਦਾ ਧਿਆਨ ਦੇਵੋ। ਸਾਰਾ ਸੰਸਾਰ ਆਪਣੇ ਬੱਚਿਆਂ ਦਾ ਧਿਆਨ ਦਿੰਦਾ ਹੈ, ਅਤੇ ਤੁਸੀਂ ਹੁਣ ਜਿਹੜੇ ਪਿੱਠ ਦੇ ਕੇ ਜਾ ਰਹੇ ਹੋ। ਕਹਿਣ ਲੱਗੇ ਭਲੀਏ, ਇਹ ਦੋ ਬੱਚੇ ਰੋਂਦੇ ਨੇ, ਸੰਸਾਰ ਦੇ ਕਰੋੜਾਂ ਬੱਚੇ ਰੋ ਰਹੇ ਨੇ, ਨਰਕਾਂ 'ਚ ਜਾ ਰਹੇ ਨੇ, ਜੰਮਣ ਮਰਨ ਦਾ ਕਾਲ ਦਾ ਫਾਹਾ ਉਹਨਾਂ ਦੇ ਗਲ 'ਚ ਪਿਆ ਹੋਇਆ, ਅੰਧਕਾਰ ਵਿੱਚ ਦੁਖੀ ਹੋ ਰਹੇ ਨੇ। ਸੋ ਇਹ ਤਾਂ ਦੋ ਰੋਂਦੇ ਨੇ, ਉਹ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਰੋਂਦੇ ਨੇ, ਉਹਨਾਂ ਦੇ ਵੀ ਬੈਣ ਮੇਰੇ ਕੰਨਾਂ ਵਿੱਚ ਸੁਣ ਰਹੇ ਨੇ, ਇਹਨਾਂ ਦੇ ਵੀ ਹੰਝੂ ਮੇਰੇ ਲੱਤਾਂ ਦੇ ਨਾਲ ਲੱਗ ਰਹੇ ਨੇ ਰੋਂਦੇ ਦੇ। ਹੁਣ ਤੂੰ ਆਪ ਇਹ ਦੱਸ, ਉਹਨਾਂ ਵਾਸਤੇ ਜਾਵਾਂ ਕਿ ਨਾ ਜਾਵਾਂ? ਅਤੇ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਪਰਿਵਾਰਕ ਮੋਹ ਨੂੰ ਪਿੱਠ ਦੇ ਕੇ ਪਹਿਲਾ ਕਦਮ ਅੱਜ ਦੇ ਦਿਨ ਬਾਹਰ ਪੁੱਟਿਆ। ਉਹ ਕਦਮ ਪੁੱਟ ਕੇ ਆਪ 12 ਸਾਲ ਬਾਅਦ ਮੁੜ ਕੇ ਘਰ ਪਹੁੰਚੇ। ਕੋਈ ਪਤਾ ਨਹੀਂ, ਨਾ ਕੋਈ ਚਿੱਠੀ, ਨਾ ਕੋਈ ਖਬਰ ਵੀ ਕਿੱਥੇ ਤੁਰੇ ਫਿਰਦੇ ਨੇ। ਦੂਰ ਦਰਾਜ ਤੱਕ ਗੁਰੂ ਨਾਨਕ ਨੇ ਸਫ਼ਰ ਕਰਿਆ। ਦੂਸਰਾ, ਅੱਜ ਦੇ ਦਿਨ ਹੀ ਗੋਇੰਦਵਾਲ ਸਾਹਿਬ ਦੀ ਜੋ ਬੌਲੀ ਸਾਹਿਬ ਹੈ ਉਹਦਾ ਕੜ ਨਹੀਂ ਸੀ ਟੁੱਟਦਾ। ਉਸ ਵੇਲੇ ਇੱਕ ਗੁਰਸਿੱਖ ਜ ਮਰਜੀਵੜੇ ਦਾ ਜਿਸ ਨੂੰ ਖਿਤਾਬ ਮਿਲਿਆ ਹੈ, ਮਹਾਰਾਜ ਨੇ ਕਿਹਾ ਵੀ ਕੜ ਤਾਂ ਟੁੱਟੂਗਾ ਪਰ ਇੰਨੇ ਜ਼ੋਰ ਦੀ ਪਾਣੀ ਬਾਹਰ ਨਿਕਲਣਾ ਹੈ ਕਿ ਉਸ ਬੰਦੇ ਦੇ ਬਚਣ ਦਾ ਨਹੀਂ ਪਤਾ। ਉਹ ਲੈ ਕੇ ਹਥੌੜਾ ਕੜ ਤੋੜਨ ਲੱਗ ਗਿਆ, ਛੈਣੀਆਂ ਲੈ ਲਈਆਂ, ਹਥੌੜਾ ਲੈ ਲਿਆ, ਰੋੜਾਂ ਦਾ ਕੜ ਸੀ, ਜਿਸ ਵਾਰ ਟੁੱਟਿਆ ਇੰਨੇ ਜ਼ੋਰ ਦਾ ਪਾਣੀ ਆਇਆ ਵਿੱਚੇ ਹੀ ਡੁੱਬ ਗਿਆ। ਇੱਕ ਪਾਸੇ ਖੁਸ਼ੀਆਂ ਹੀ ਖੁਸ਼ੀਆਂ, ਇੱਕ ਪਾਸੇ ਹਾਹਾਕਾਰ ਮੱਚ ਗਈ ਵੀ ਗੁਰਸਿੱਖ ਤਾਂ ਡੁੱਬ ਗਿਆ ਥੱਲੇ। ਗੁਰੂ ਅਮਰਦਾਸ ਮਹਾਰਾਜ ਜੀ ਕੋਲ ਲੈ ਆਏ, ਕਹਿਣ ਲੱਗੇ ਕੋਈ ਨਹੀਂ ਭਾਈ, ਇਹ ਮਰ ਜੀਵੜਾ, ਹੁਣ ਗੁਰੂ ਦੇ ਘਰ ਦਾ ਹੋ ਕੇ ਜੀਵਨ ਬਤੀਤ ਕਰੇਗਾ। ਇਸੇ ਹੀ ਦਿਨ संसार की कल्याण वास्ते जो अमृत सरोवर का तीर्थ है, अज का ही दिन सी जिस वक्त दुख भंजनी बेरी हेठ आके बीबी रजनी ने आके टोकरा रखिया, इस वेले वह प्रशादे लैन चली गई। मुड़के आई तो हैरान हो गई भी मेरा पति कित्थे चलिया गया। पति ने देखिया कि कुछ कौ आए ने, पानी दे विच बड़े ने, नहाउण लग गए। वो कौ नहीं नजर आ रहे, सफेद हो के उड़ गए। उहदे मन विच भी आया भी करामाती पानी है कोई, है होवे ना तो मैं भी अपना कोई अंग डबो के देखा। जदों हथ डबोया हथ साबत हो गया, लत डबोई लत साबत हो गई, फिर बिच दोए लत्तां ठीक हो गईआं। छाल मारी विच इशनान करदा रहा, एक हथ दे नाल उत्तों फड़ रखिया। बीबी आउंदी आ, रौला पै गया भी तैं मेरा पति मारता। वह कहिंदा नहीं, पति नहीं मारिया, ए जल दे विच कोई करामाती शक्ति है, मैं नाता, इहदे ने मेरा शरीर कंचन वर्गा हो गया। गुरु महाराज को गल पहुंचती है, महाराज आते ने जड़ा रहा होया अच्छी, कहते दो डबो के दिखा जा, दो डबो के दिखाया, वह हाथ ठीक हो गया। सो दरबार अमृत सरोवर अज के दिन प्रगट होया। गुरु अठवें पातशाह महाराज जी शरीर छड़न की तैयारी की हुई है दिल्ली, सारी संगत ने गल विच पल्ले पाए, अर्ज की पातशाह पहले गुरु जदों शरीर लांबे करते सी उस वेले अगे संगत की बांह फड़ा दिंदे सी, किसे आप कृपा करके दसो हुण संगत कित्थे जावे। आपने तीन बारी हाथ विच नारियल लैके पंजाब वल दा रुख करके आपने तीन बारी कमा के नारियल फड़ाता, कहिंदे बाबे बकाले, बाबा बकाला, इशारा कर गए कि बाबा लगदा साडा जिन्हें संभालना। एक ही उस वेले मंजियां लग गईआं, मखण शाह लवाणे ने आके गुरु लादो रे दा कौतक करके गुरु महाराज नूं प्रगट करिआ। सो अज दे दिने एक बड़ी भारी घटना पंजाब विच वापरी, बेअंत लोग आजादी वास्ते कट्ठे हुए जलियां वाले बाग च, 1620 राउंड चलिया। उस वेले किन्ने मारे गए भी कोई गिणती किसे नूं नहीं पता है, कोई 300 कहिंदा, कोई 350, कोई 800 जख्मी कहिंदा है। बड़ा वड्डा ओह मैदान सी, विसाखी का दिन सी, पिंडां दे लोग बेअंत उत्थे पहुंचे हुए सी। उस वेले गोलियां दे नाल भुन के रख दिते। ऐसे ही दिन गुरु महाराज ने अज संसार दे अंदर एक रूहानी करामात वरताई कि एक मनुख सधारण मनुख नूं दो पासे पूरा कर दिता, एक पासे संत ते दूजे पासे राखी करन वाला सवाई। सो ये दिन सीगा जिस दिन अज खालसे दा प्रकाश होया है। जदों असीं इस तों पहलां सोचदे हां, महाराज तों पहलां गुरु नानक पातशाह तों ही शुरू हो गया सी। गुरु नानक पातशाह जब संसार ते आया धुंद वरती हुई सी, नेरा तां दूर कीता जा सकदा, धुंद नहीं हुंदी, नेरा तां 10 बल्ब जला दो नेरा दूर हो जांदा, धुंद दे विच चाहे किड्डे किड्डे बल्ब जला दो उह नहीं तो नेरा नहीं दूर हो सकिया करना। सो इत्थे रूहानी धुंद पई हुई सी, चार वर्ण सी, शूद्र जिहड़ा सी उहनू कोई भी पसंद नहीं सी करदा, इत्थे तक सी दो श्रेणियां शूद्रां दीआं, इक तां छूत सी इक नूं अछूत आख्या जांदा सी। अछूत जो सी उहदे जिथे पैर रख देवे उह कहिंदे पैर दा निशान खतम कर, नहीं मारदे सी आके, झाफे बन्ने हुंदे पिछे, जां तुरना तां पिछे पैर मिटदी चली जाणी। जे कदे वेद मंत्र सुन लिया कन्न बंद कर दिते जांदे सी, जे किते भुल चुके ओंकार उहदे मूंह चों निकलिया जबान कट दित्ती जांदी सी, गंद मंद चकाया जांदा सी, मरे हुए पशु आदमी दा अपना गंद ਮਾੜੀ ਤੋਂ ਮਾੜੀ ਕਿਰਤ ਦਿੱਤੀ ਜਾਂਦੀ ਸੀ, ਉਹਨਾਂ ਨੂੰ ਅਛੂਤ ਕਹਿੰਦੇ ਸੀ, ਜਿਹਨਾਂ ਨੂੰ ਛੋਹਿਆ ਨਹੀਂ ਜਾ ਸਕਦਾ। ਛੋਹਣ ਦੇ ਨਾਲ ਪਿੱਟ ਪੈ ਜਾਏਗੀ ਅਤੇ ਕਰਮ ਧਰਮ ਸਭ ਭ੍ਰਿਸ਼ਟ ਹੋ ਜਾਣਗੇ, ਐਸਾ ਅਕੀਦਾ ਸੀ ਬੰਦਿਆਂ ਦਾ। ਦੂਸਰੇ ਉਹ ਸੀ ਜਿਹਨਾਂ ਨੂੰ ਰੋਟੀ ਕਮਾਉਣ ਦੇ ਵਿੱਚ ਪਸੀਨਾ ਆਉਂਦਾ ਸੀ, ਮੱਥੇ ਤੋਂ ਪਸੀਨੇ ਦੀ ਤਾਰ ਜੇ ਵਗ ਜਾਵੇ, ਉਹ ਸਾਰੇ ਦੇ ਸਾਰੇ ਜਿੰਨੇ ਮਿਹਨਤ ਕਸ਼ ਬੰਦੇ ਸੀ ਸਾਰਿਆਂ ਨੂੰ ਅਛੂਤ ਸ਼ੂਦਰ ਕਿਹਾ ਜਾਂਦਾ ਸੀ। ਜਿਸ ਦੇਸ਼ ਦੇ ਵਿੱਚ ਕਿਰਤ ਦੀ ਇੰਨੀ ਮੰਦੀ ਹਾਲਤ ਹੋਵੇ ਉਹ ਦੇਸ਼ ਕਿਹਾ ਜਾ ਆਪੇ ਹੀ ਅੰਦਾਜ਼ਾ ਲਾ ਲਓ। ਬਾਹਰਲੀ ਦੁਨੀਆ ਕਿਉਂ ਤਰੱਕੀ 'ਚ ਹੈ? ਕਿਉਂਕਿ ਉੱਥੇ ਕਿਰਤ ਕਰਨ ਵਾਲੇ ਦੀ ਮਹਾਨਤਾ ਹੈ, ਇੱਥੇ ਕਿਰਤ ਕਰਨ ਵਾਲੇ ਨੂੰ ਛੋਟਾ ਗਿਣਿਆ ਜਾਂਦਾ। ਇਹਦੇ ਨਾਲ ਉਹ ਵਰਗ ਇੰਨਾ ਨੀਵਾਂ ਕਰਾਰ ਦੇ ਦਿੱਤਾ ਸੀ, ਉਹਨਾਂ ਦੇ ਅੰਦਰ ਆਪਣੇ ਆਪ ਇੰਨੀ ਹੀਣਤਾ ਆ ਗਈ ਸੀ ਕਿ ਉਹ ਕੋਈ ਗੱਲ ਨਹੀਂ ਸੀ ਕਹਿ ਸਕਦੇ, ਨਾ ਨੇੜੇ ਆ ਕੇ ਖੁੱਲ੍ਹ ਕੇ ਬੋਲਦੇ ਸੀ। ਬਹੁਤ ਜ਼ਿਆਦਾ ਜ਼ੁਲਮ ਸੀ ਉਹਨਾਂ ਦੇ ਉੱਤੇ, ਮਾਰੇ ਜਾਂਦੇ ਕੁੱਟੇ ਜਾਂਦੇ, ਕੋਈ ਨਹੀਂ ਸੀ ਰੋਕਦਾ, ਕਹਿੰਦੇ ਸ਼ੂਦਰ ਨੇ ਕੋਈ ਗੱਲ ਕਰਤੀ ਹੋਣੀ। ਦੂਸਰਾ ਵਰਗ ਸੀ ਜਿਹਨਾਂ ਨੂੰ ਵਪਾਰੀਆਂ ਦਾ ਵੈਸ਼ ਕਹਿੰਦੇ ਸੀ, ਧਨ ਕਮਾਉਂਦੇ ਸੀ ਬਾਹਰ ਦੂਰ ਦਰਾਜ ਜਾ ਕੇ, ਉਹਨਾਂ ਨੂੰ ਜ਼ਰਾ ਸ਼ੂਦਰਾਂ 'ਤੇ ਉੱਪਰ ਰੱਖਿਆ ਜਾਂਦਾ ਸੀ। ਤੀਸਰਾ ਵਰਗ ਸੀ ਉਹਨਾਂ ਲੋਕਾਂ ਦਾ ਜਿਹਨਾਂ ਕੋਲ ਜ਼ਮੀਨਾਂ ਦੇ ਕੰਟਰੋਲ ਸੀ, ਰਾਜ ਸੀ, ਸੱਤਾ ਸੀ, ਲੜਾਈ ਪੜ੍ਹਾਈ ਕਰਨ ਦਾ ਉਹਨਾਂ ਦਾ ਕੰਮ ਸੀਗਾ। ਚੌਥਾ ਉਹ ਸੀ ਜਿਹੜੇ ਰਾਮ ਦੇ ਨਾਲ ਰਹਿੰਦੇ ਸੀ ਅਤੇ ਵਿੱਦਿਆ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਜਗ ਕਰਦੇ ਸੀ, ਕਰਾਉਂਦੇ ਸੀ, ਦਾਨ ਦਿੰਦੇ ਸੀ, ਲੈਂਦੇ ਸੀ। ਪਹਿਲੇ ਨੂੰ ਬ੍ਰਾਹਮਣ, ਦੂਸਰੇ ਨੂੰ ਖੱਤਰੀ, ਤੀਸਰੇ ਨੂੰ ਵੈਸ਼, ਚੌਥੇ ਨੂੰ ਸ਼ੂਦਰ, ਇਸੇ ਤਰ੍ਹਾਂ ਚਾਰ ਆਸ਼ਰਮ ਹੋਇਆ ਕਰਦੇ ਸੀ। ਬ੍ਰਹਮਚਰੀ ਆਸ਼ਰਮ ਹੁੰਦਾ, ਵਾਨਪ੍ਰਸਤ ਹੁੰਦਾ, ਗ੍ਰਿਸਤ ਆਸ਼ਰਮ, ਵਾਨਪ੍ਰਸਤ ਆਸ਼ਰਮ, ਸੰਨਿਆਸ। ਸੋ ਇਹ ਸਾਰਾ ਹੀ ਜਿਹੜਾ ਭਾਰਤ ਵਰਸ਼ ਸੀ ਮਨੁੱਖ ਵੰਡਿਆ ਪਿਆ ਸੀ ਕਰਮ ਕਾਂਡਾ 'ਚ। ਜਨੇਊ ਪਾਉਣਾ ਹੀ ਪਾਉਣਾ ਹੈ, ਜੇ ਜਨੇਊ ਨਹੀਂ ਪਾਇਆ ਉੱਪਰਲੀਆਂ ਜਾਤਾਂ ਨੇ ਉਹਨਾਂ ਦੇ ਹੱਥ ਦਾ ਕੋਈ ਖਾਂਦਾ ਨਹੀਂ ਸੀ, ਵੀ ਇਹ ਪਵਿੱਤਰ ਨਹੀਂ ਹੈਗੀ। ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ, ਮਹਾਰਾਜ ਕਹਿੰਦੇ ਜਨੇਊ ਤਾਂ ਮੈਂ ਪਾ ਲੈਂਦਾ, ਪਰ ਮੈਨੂੰ ਜਨੇਊ ਉਹ ਦੇਵੋ ਜਿਹੜਾ ਨਾਲ ਨਿਭਦਾ ਹੋਵੇ। ਇਹ ਜੋ ਤੁਸੀਂ ਸੂਤ ਦਾ ਜਨੇਊ ਪਾਉਂਦੇ ਹੋ ਕਪਾਹ ਦਾ, ਇਹ ਤਾਂ ਮੈਲਾ ਹੋ ਜਾਣਾ, ਟੁੱਟ ਜਾਣਾ, ਨਾਲ ਨਹੀਂ ਜਾਣਾ। ਦਰਗਾਹ ਵਿੱਚ ਜਦੋਂ ਸਰੀਰ ਨੇ ਸੰਸਕਾਰ ਕਰਨਾ ਸਰੀਰ ਦਾ, ਉਸ ਵੇਲੇ ਜਲ ਜਾਣਾ। ਇਹਨੂੰ ਐਸੀ ਮਾਤਾ ਕਿਉਂ ਦਿੰਦੇ ਹੋ? ਕੋਈ ਜਨੇਊ ਐਸਾ ਟੋਲੋ ਜਿਹੜਾ ਦਰਗਾਹ ਵਿੱਚ ਵੀ ਨਾਲ ਜਾਵੇ। ਦਿਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤਵਟ, ਇਹ ਜਨੇਊ ਜੀ ਕਾ ਹੈ ਤਾਂ ਪਾਉਂਦੇ ਕਰ, ਜੇ ਤਾਂ ਇਹ ਹੈਗਾ ਤਾਂ ਦੇ ਦੇ, ਜੇ ਨਹੀਂ ਹੈ ਭਾਈ ਫਿਰ ਆਪਣੇ ਕੋਲ ਰੱਖ। ਸੋ ਇਸ ਤਰ੍ਹਾਂ ਦੇ ਖਿਆਲਾਂ ਨੇ ਸੁਸਾਇਟੀ ਨੂੰ ਵੰਡ ਕੇ ਰੱਖ ਦਿੱਤਾ। ਇੰਨੇ ਕਮਜ਼ੋਰ ਹੋ ਗਏ ਕਿ ਜਿਸ ਵਾਰ ਦੁਸ਼ਮਣ ਚੜ੍ਹ ਕੇ ਆਉਂਦਾ ਤਾਂ ਖੱਤਰੀਆਂ ਨੇ ਲੜਨਾ ਸੀ, ਦੂਸਰੇ ਤਾਂ ਇਹ ਸਮਝਦੇ ਵੀ ਅਸੀਂ ਤਾਂ ਹੈਗੇ ਭੇਡਾਂ, ਭੇਡਾਂ ਤੋਂ ਤਾਂ ਉਹਨੂੰ ਲੈਣੀ ਓ ਲੈਣੀ ਹੈ, ਚਾਹੇ ਮਾਲਕਾ ਹੋਵੇ ਚਾਹੇ ਉਹ ਹੋਵੇ, ਕੋਈ ਇੰਟਰਸਟ ਨਹੀਂ ਸੀ ਉਹਨਾਂ ਨੂੰ ਆਪਣੀ ਆਜ਼ਾਦੀ ਦੇ ਅੰਦਰ। ਬਾਕੀ ਆਦਮੀ ਜਿਹੜਾ ਸੀਗਾ ਇਹ ਰੁਹਾ ਅੰਦਰੋਂ ਇੰਨਾ ਹੀਣਾ ਹੋ ਚੁੱਕਿਆ ਸੀ, ਸੱਚਮੁੱਚ ਮੰਨ ਚੁੱਕਿਆ ਸੀ ਕਿ ਮੈਂ ਨੀਵਾਂ, ਮੈਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਨੇਚੇ ਜਿਹੜੇ ਸੀ ਉਹ ਕਿਸੇ ਇੱਕ ਦੇ ਉੱਤੇ ਨਹੀਂ ਸੀ, ਬਿਲਕੁਲ ਹਨੇਰਾ ਹੈ ਸਾਧ ਸਿੰਘ ਜੀ, ਕਦੇ ਵਿਚਾਰ ਕੇ ਦੇਖਿਓ, ਹੁਣ ਤਾਂ ਗੱਲਾਂ ਹੀ ਹੋਰ ਨੇ, ਨਾ ਸਾਨੂੰ ਪਤਾ ਲੱਗ ਸਕੇ। ਕਹਿੰਦੇ ਨੇਚੇ ਇੰਨੇ ਟੁੱਟੇ ਹੋਏ ਸੀ, ਕਈ ਹਨੂੰਮਾਨ, ਕਈ ਭੈਰੋਂ ਦੇ, ਕਈ ਪਰਬਤ ਵਾਲੀ ਨੈਣਾਂ ਦੇ, ਕਈ ਵੈਸ਼ਨਵ ਦੇਵੀ ਜਵਾਲਾ ਦੇ, ਫਿਰ ਢੋਲ ਟਮੱਕਾ ਸਰਵਰ ਦਾ ਅਤੇ ਹਿਰਸ ਬਾਬੇ ਨਾਨਕ ਦੀ। ਤੁਰੇ ਜਾਂਦੇ, ਸਾਡੇ ਬਾਬਾ ਜੀ ਦੱਸਦੇ ਸੀ ਕਿ ਜਦ ਅਸੀਂ ਨੈਣਾ ਦੇਵੀ ਨੂੰ ਜਾਇਆ ਕਰਦੇ ਸੀ, ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਸੀ ਪਿੰਡਾਂ ਦੇ, ਜਾਂ ਤਾਂ ਸਰਵਰ ਨੂੰ ਮੰਨਦੇ ਸੀ ਜਾਂ ਦੇਵੀਆਂ ਨੂੰ ਮੰਨਦੇ ਸੀ, ਵਿਚਾਲੇ ਹੋਰ ਨਹੀਂ ਸੀ ਕਿਸੇ ਨੂੰ ਮੰਨਦੇ। ਕਹਿੰਦੇ ਜਾਂਦੇ ਹੋਏ ਜਾਂ ਆਨੰਦਪੁਰ ਸਾਹਿਬ ਕੋਲੋਂ ਲੰਘਣਾ, ਮੁੜਦੇ ਹੋਏ ਆਉਣਾ, ਕਹਿਣਾ ਬਾਈ ਬਾਬਿਆਂ ਨੂੰ ਵੀ ਮੱਥਾ ਟੇਕ ਚੱਲੀਏ, ਇਹਨੂੰ ਵੀ ਮੰਨ ਲੈਣਾ। ਪੰਜ ਪੀਰੀਏ ਲੋਕ ਸੀਗੇ, ਇੱਕ ਨੂੰ ਨਹੀਂ ਸੀ ਮੰਨਦੇ ਕਿਸੇ। ਸੋ ਐਸੇ ਟੁੱਟੇ ਹੋਏ ਨੇਚੇ, ਉਹਨਾਂ ਨੂੰ ਨਾ ਪਰਮੇਸ਼ੁਰ ਦਾ ਗਿਆਨ, ਗਿਆਨ ਕੇਵਲ ਬ੍ਰਾਹਮਣਾਂ ਕੋਲ ਸੀਮਤ ਹੋ ਕੇ ਰਹਿ ਗਿਆ, ਖੱਤਰੀਆਂ ਕੋਲ ਲੜਾਈ ਪੜ੍ਹਾਈ ਰਹਿ ਗਈ, ਪੈਸਾ ਰਹਿ ਗਿਆ, ਸ਼ਕਤੀ ਰਹਿ ਗਈ। ਸੋ ਇਸ ਤਰ੍ਹਾਂ ਦੇ ਨਾਲ ਨੇਚੇ ਟੁੱਟੇ ਹੋਏ ਸੀ। ਗੁਰੂ ਮਹਾਰਾਜ ਨੇ ਇਸ ਟੁੱਟੇ ਹੋਏ ਵਰਗ ਨੂੰ ਜਿਸ ਵਕਤ ਏਕ ਓਂਕਾਰ ਦਾ ਸੰਦੇਸ਼ ਦਿੱਤਾ ਅਤੇ ਸਮਝਾਇਆ ਕਿ ਪਿਆਰਿਓ ਸਾਰੀ ਸ੍ਰਿਸ਼ਟੀ ਦਾ ਮਾਲਿਕ ਇੱਕ ਹੈ, ਉਹਨੂੰ ਪਛਾਣੋ, ਹੋਰ ਨਾ ਕਿਸੇ ਨੂੰ ਮੰਨੋ। ਕੋਈ ਦੇਵੀ ਦੇਵਤਾ ਨਹੀਂ ਜਿਹਨੇ ਸੰਸਾਰ ਬਣਾਇਆ, ਕੋਈ ਬੈਲ ਨਹੀਂ ਹੈ ਜਿਹੜਾ ਇਹਦਾ ਬੋਝ ਚੱਕ ਕੇ ਰੱਖਦਾ। ਇਹ ਤਾਂ ਧਰਮ ਧਰਮ ਹੈ, ਧੌਲ ਧਰਮ, ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂ। ਨਾ ਡਰੋ ਇਹਨਾਂ ਚੀਜ਼ਾਂ ਤੋਂ, ਤੁਸੀਂ ਪਰਮੇਸ਼ੁਰ ਦਾ ਭਜਨ ਕਰੋ। ਕੋਈ ਜਾਤ ਪਾਤ ਨਹੀਂ ਹੈ, ਮਨੁੱਖ ਸਭ ਬਰਾਬਰ ਨੇ। ਕੋਈ ਵੀ ਜੀਵ ਹੀਣਾ ਨਹੀਂ ਹੈ, ਸਾਰੇ ਹੀ ਪੰਜ ਤੱਤ ਤੋਂ ਬਣੇ ਹੋਏ ਨੇ। ਇਸ ਕਰਕੇ ਦਿਮਾਗ 'ਚੋਂ ਕੱਢ ਦਿਓ ਖਿਆਲ ਬਈ ਅਸੀਂ ਨੀਵੇਂ ਹਾਂ। ਸੁਰਤ ਉੱਚੀ ਕਰ ਦਿੱਤੀ, ਸੋਝੀ ਦੇ ਦਿੱਤੀ, ਸੁਰਤ ਉੱਚੀ ਹੋ ਗਈ। ਲਾਲ ਮਹਾਰਾਜ ਨੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਨੌਵੇਂ ਪਾਤਸ਼ਾਹ ਤੱਕ ਕਿ ਬੰਦਾ ਮਰਿਆ ਨਹੀਂ ਕਰਦਾ ਕਦੇ, ਸਰੀਰ ਬਦਲਦਾ। ਜਿਵੇਂ ਇੱਕ ਕੱਪੜਾ ਉਤਾਰ ਦਈਏ, ਦੂਸਰਾ ਪਾ ਲਈਏ, ਉਹਦੇ ਨਾਲ ਪਾਉਣ ਵਾਲਾ ਤਾਂ ਨਹੀਂ ਨਾ ਮਰਦਾ ਹੈ, ਕੱਪੜਾ ਪਾਟਦਾ, ਕੱਪੜਾ ਮਰ ਗਿਆ। ਇਹ ਪੰਜ ਤੱਤ ਦਾ ਕੱਪੜਾ ਮਿਲਦਾ ਸਾਨੂੰ, ਇਹਦੇ ਵਿੱਚ ਜਿਹੜਾ ਜੀਵ ਹੈ ਉਹ ਨਹੀਂ ਕਦੇ ਮਰਿਆ ਕਰਦਾ, ਮਰਨ ਹਾਰੇ ਜੀਰਾ ਨੇ। ਇਸ ਕਰਕੇ ਮੌਤ ਦਾ ਜਿਹੜਾ ਭੈ ਕੱਢ ਦਿਓ ਦਿਲ ਦੇ ਵਿੱਚੋਂ। ਮੌਤ ਕੋਈ ਚੀਜ਼ ਨਹੀਂ ਹੈ, ਮੌਤ ਦਾ ਬੰਦਗੀ ਕਰਨ ਵਾਲਿਆਂ ਵਾਸਤੇ ਆਨੰਦ ਦਾ ਸੋਮਾ ਹੈ, ਆਨੰਦ ਪ੍ਰਾਪਤੀ ਦਾ ਇੱਕ ਰਸਤਾ ਹੈ, ਜਿਸ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਮੇਰੇ ਮਨ ਆਨੰਦ। मरने ही तो पाई है पूर्ण परमानंद, क्योंकि मनुख नूं सब तो ज्यादा डर मौत का लगता। जे मौत ही फतेह कर ली जाए फिर डर का सवाल ही पैदा नहीं होता। मरदा की है, हम मैं मरिया कर दी है, जिन रच रचिया पुरख बधाते नाले हम मैं पाई, जन्म मरन उसी को है रे ओह आवा जाई। सो गुरु की बाणी ने जदों सुचेत कीते, नाम जपया, बंदगी करी, उच्चिया सुरतां लिब दे विच जाग पे, उस वेले खा गुरसिख जिहड़ा सी अमर हो गया। ऐसी अवस्था नौ पातशाहियां दे विच सिख दी उच्चता होई, सोझी आई ते पता लग्या भी इत्थे कोई जात पात फजूल चीज़ां ने सारियां। इत्थे तां मनुख जिहड़ा है, मनुख भी परमेशर दा रूप है, इह तां परमेशर आप ही अपना खेल कर रहा। निरंकार अकार होए एकंकार अपार सदाया, निरंकार ने जदों अकार धारिया उस वेले उहदा नौ एकंकार होया। एकंकार गुरु ग्रंथ साहिब दा पहला अक्षर है। एकंकारों शब्द तुन, फेरे तो शब्द की धुन होई। वो शब्द की धुन तो सारे ही आकार बने। एकंकारों शब्द तुन ओंकार आकार पाया। ये तो सारे ही शब्द तो बने हुए ने, जिन्हें आप देखते हैं जीव जंतु सारे एको ही है। ये तो आप ही परमेश्वर ने आप ही ना आप साजो, आप ही ना रचो ना, दूजी कुदरत साजी है। कर आसन डिठो चो अपने आप तो आप ही परमेश्वर ने पसारा करके आप ही अपनी खेल करदा है। आपे एकता अनेक रूप तार के आपे खेले खेले आप
ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ। ਇੱਕੋ ਹੀ ਵਾਹਿਗੁਰੂ ਹੈ, ਇੱਥੇ ਹੋਰ ਕੋਈ ਹੈ ਨਹੀਂ। ਖੋਜਤ 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 ਸੂਝਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂ। ਆ ਜਿੰਨਾ ਨਜ਼ਰ ਆਉਂਦਾ ਇਹ ਵੀ ਪਰਮੇਸ਼ਰ ਹੈ, ਜਿਹੜਾ ਬਿਲਕੁਲ ਸੂਖਮ ਹੈ ਉਹ ਵੀ ਹੈ, ਉਸੇ ਤੋਂ ਫੈਲਾਅ ਹੁੰਦਾ ਹੈ, ਫੈਲਾਅ ਤੋਂ ਸੂਖਮ ਹੋ ਜਾਂਦਾ। ਸੋ ਐਸੇ ਸੂਝਵਾਨ ਜਿਹੜੇ ਗੁਰਸਿੱਖ ਸੀ ਉਹ ਗੁਰੂ ਦੇ ਨਾਲ ਬੇਅੰਤ ਪਿਆਰ ਕਰਦੇ ਸੀ, ਤਨ ਮਨ ਵਾਰਦੇ ਸੀ ਉਹਨਾਂ ਤੋਂ, ਕਿਉਂਕਿ ਪਿਆਰ ਦੀ ਜਿਹੜੀ ਖੇਡ ਹੈ ਗੱਲਾਂ ਬਾਤਾਂ ਨਾਲ ਨਹੀਂ ਹੋਇਆ ਕਰਦੀ। ਜੋ ਕੋਈ ਗੱਲਾਂ ਨਾਲ ਕਹੇ ਮੈਂ ਤੁਹਾਨੂੰ ਪਿਆਰ ਕਰਦਾ, ਉਹ ਕੇਵਲ ਗੱਲਾਂ ਨੇ, ਲੇਕਿਨ ਪਿਆਰ ਦਾ ਤਾਂ ਬਹੁਤ ਵੱਡਾ ਮੁੱਲ ਲਿਖਿਆ ਮਹਾਰਾਜ ਜੀ ਨੇ। ਸੀਸ ਤਲੀ ਤੇ ਕਰਨਾ ਪੈਂਦਾ ਪਿਆਰ, ਦੋ ਤਰ੍ਹਾਂ ਦੇ ਨਾਲ ਸਰੀਰਕ ਰੂਪ ਦੇ ਅੰਦਰ ਵੀ ਤੇ ਨਾਲ ਆਪਣਾ ਜੋ ਮਨੌਤ ਹੈ ਹਉਮੈ ਦੀ ਉਹਦੇ ਵੀ ਜੇ ਪਿਆਰ ਕਰਨਾ ਆਪਣਾ ਵਜੂਦ ਨਹੀਂ ਰਿਹਾ ਕਰਦਾ, ਉਹ ਬੰਦਾ ਦੂਸਰੇ ਵਾਸਤੇ ਜਿਉਂਦਾ। ਪਿਆਰ ਦੇ ਵਿੱਚ ਦੋ ਨਹੀਂ ਹੋਇਆ ਕਰਦੇ, ਇੱਕ ਹੋਇਆ ਕਰਦੇ। ਤਾਂ ਲੀਨਤਾ ਹੁੰਦੀ ਹੈ, ਜੇ ਦੋ ਹੋਣ ਫਿਰ ਲੀਨਤਾ ਹੀ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਦੇ ਨਾਲ ਗੁਰਸਿੱਖੀ ਦੇ ਅੰਦਰ ਗੁਰੂ ਵਾਸਤੇ ਬੇਅੰਤ ਪਿਆਰ ਸੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪਨੇ ਦੇਖਿਆ ਵੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਿਸੇ ਦਾ ਕੁਛ ਵਿਗਾੜਦੇ ਨਹੀਂ ਸੀ, ਨਾ ਕਿਸੇ ਰਾਜੇ ਦੇ ਖਿਲਾਫ਼ ਕੁਛ ਕਹਿੰਦੇ ਸੀ। ਲੰਗਰ ਲੱਗੇ ਹੋਏ ਸੀ ਥਾਂ ਥਾਂ 'ਤੇ। ਜਦੋਂ ਲਾਹੌਰ ਦੇ ਅੰਦਰ ਬਿਮਾਰੀ ਪਈ ਉਸ ਵੇਲੇ ਆਪਨੇ ਇੰਨੇ ਮੁਰਦੇ ਹੋ ਗਏ ਕਿ ਕੋਈ ਦੱਬਣ ਵਾਲਾ ਨਾ ਰਿਹਾ ਜਾਂ ਸਾੜਨ ਵਾਲਾ ਨਾ ਰਿਹਾ। ਉਸ ਵੇਲੇ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਪਿਆਰਿਓ ਸੇਵਾ ਕਰੋ ਜਨਤਾ ਦੀ। ਆਪ ਮੂਹਰੇ ਲੱਗੇ ਅਤੇ ਪਿੱਛੇ ਸੰਗਤਾਂ ਲੱਗੀਆਂ ਅਤੇ ਜਾ ਕੇ ਗਲੀਆਂ ਦੀਆਂ ਗਲੀਆਂ ਜੋ ਮਰੇ ਹੋਏ ਬੰਦਿਆਂ ਨਾਲ ਭਰੀਆਂ ਪਈਆਂ ਸੀ, ਪਲੇਗ ਦੇ ਬਿਮਾਰ ਸੀ, ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਗੁਰਸਿੱਖਾਂ ਨੇ ਕਿਸੇ ਦਾ ਸੰਸਕਾਰ ਕਰਿਆ, ਕਿਸੇ ਨੂੰ ਕਬਰਾਂ ਪੱਟ ਪੱਟ ਕੇ ਦੱਬਿਆ, ਕਿਸੇ ਦਾ ਬੁਰਾ ਤਾਂ ਨਹੀਂ ਸੀ ਨਾ ਕਰਦੇ। ਜਿਸ ਵਾਰ ਪੰਜਾਬ ਦੇ ਅੰਦਰ ਕਾਲ ਪੈ ਗਿਆ ਉਸ ਵੇਲੇ ਅਕਬਰ ਨੇ ਆ ਕੇ, ਪੰਜਾਬ ਉਸ ਵੇਲੇ ਸ਼ੁਰੂ ਹੋ ਜਾਇਆ ਕਰਦਾ ਸੀ ਦਿੱਲੀ ਤੋਂ, ਪਿਸ਼ਾਵਰ ਤੇ ਉੱਪਰ ਲੰਘ ਜਾਂਦਾ ਸੀ, ਅਫਗਾਨਿਸਤਾਨ ਦੇ ਨਾਲ ਜਾ ਲੱਗਦਾ ਸੀ। ਉਸ ਵੇਲੇ ਸੇਵਾ ਕਰਨੀ ਚਾਹੀ ਕਿ ਮੈਂ ਕੋਈ ਦੱਸੋ ਆ ਮੈਂ ਸੇਵਾ ਕੀ ਕਰਾਂ। ਮਹਾਰਾਜ ਕਹਿੰਦੇ ਅਕਬਰ ਬਾਦਸ਼ਾਹ ਜੇ ਸੇਵਾ ਕਰਨੀ ਹੈ ਤਾਂ ਇੱਕ ਤਾਂ ਅਨਾਜ ਭੇਜਦੇ ਪੰਜਾਬ ਵਾਸਤੇ ਭੁੱਖਾ ਨਾ ਕੋਈ ਮਰੇ, ਦੂਸਰਾ ਇਹ ਹੈ ਕਿ ਇਹਨਾਂ ਤੋਂ ਮਾਮਲਾ ਨਾ ਲੈ।